ਵਿਆਖਿਆ ਜਾਪ ਸਾਹਿਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਦੀ ਚੋਲੀ ਅਨਮੋਲ ਜਪਜੀ ਦੀ ਦਾਤ ਪਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਪ ਦੀ ਬਾਣੀ ਦੀ ਬਖਸ਼ਿਸ਼ ਕੀਤੀ। ਜਪਜੀ ਅਤੇ ਜਾਪ ਇਹ ਦੋਨਾਂ ਦਾ ਮੇਲ ਇੰਜ ਹੈ ਜਿਵੇਂ ਗੰਗਾ ਅਤੇ ਜਮਨਾ ਦਾ ਸੰਗਮ। ਇਹ ਦੋਨੋਂ ਬਾਣੀਆਂ ਮਨੁੱਖ ਨੂੰ ਸੰਪੂਰਨਤਾ ਬਖਸ਼ਦੀਆਂ ਹਨ। ਜਪਜੀ ਸਾਹਿਬ ਜਮਾਲ ਦੀ ਬਾਣੀ ਹੈ, ਖੂਬਸੂਰਤੀ ਦੀ ਬਾਣੀ, ਸ਼ਾਂਤੀ, ਸਬਰ, ਸੰਤੋਖ, ਮਨ ਦਾ ਟਿਕਾਓ ਬਖਸ਼ਣ ਵਾਲੀ। ਜਾਪ ਸਾਹਿਬ ਜਲਾਲ ਦੀ ਬਾਣੀ ਹੈ, ਜੋਸ਼ ਦੀ ਬਾਣੀ, ਖੂਨ ਨੂੰ ਗਰਮੀ ਦੇਣ ਵਾਲੀ ਬਾਣੀ। ਦਰਅਸਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਾਰੀ ਰਚਨਾ ਜਲਾਲੀ ਰਚਨਾ ਹੈ, ਜੋਸ਼ੀਲੀ। ਬੰਦਗੀ ਵਾਲੇ ਪੁਰਸ਼ ਦੇ ਅੰਦਰ ਜਮਾਲ ਦੇ ਨਾਲ ਨਾਲ ਜਲਾਲ ਵੀ ਜ਼ਰੂਰੀ ਹੈ। ਦੈਵੀ ਗੁਣਾਂ ਦੀ ਰੱਖਿਆ ਲਈ, ਰੱਬੀ ਗੁਣਾਂ ਦੀ ਸੁਰੱਖਿਆ ਲਈ ਜਲਾਲ, ਜੋਸ਼, ਬਲ, ਨਿਰਭੈਤਾ ਜ਼ਰੂਰੀ ਗੁਣ ਹਨ। ਸੋ ਜਪ ਅਤੇ ਜਾਪ, ਜਮਾਲ ਅਤੇ ਜਲਾਲ ਦੋਨੋਂ ਰਲ ਕੇ ਮਨੁੱਖ ਨੂੰ ਸੰਪੂਰਨਤਾ ਦੀ ਪ੍ਰੇਰਣਾ ਦਿੰਦੇ ਹਨ। ਜਾਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪ੍ਰਥਮ ਰਚਨਾ ਹੈ ਅਤੇ ਦਸਮ ਗ੍ਰੰਥ ਦੀ ਇਹ ਆਦ ਰਚਨਾ ਹੈ, ਭਾਵ ਦਸਮ ਗ੍ਰੰਥ ਦੀ ਇਹ ਮੁੱਢਲੀ ਬਾਣੀ ਹੈ। ਇਸੇ ਬਾਣੀ ਨਾਲ ਦਸਮ ਗ੍ਰੰਥ ਦੀ ਸ਼ੁਰੂਆਤ ਹੈ। ਸਿੱਖ ਦੇ ਨਿਤ ਦੇ ਜੀਵਨ ਦੀ ਇਹ ਬਾਣੀ ਹੈ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਕ ਪੰਜ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਇਹ ਇੱਕ ਬਾਣੀ ਹੈ। ਅੰਮ੍ਰਿਤ ਪ੍ਰਚਾਰ ਵੇਲੇ, ਅੰਮ੍ਰਿਤ ਤਿਆਰ ਕਰਨ ਸਮੇਂ ਇਹ ਦੂਜੇ ਨੰਬਰ ਤੇ ਪੜ੍ਹੀ ਜਾਂਦੀ ਹੈ। ਪ੍ਰਥਮ ਜਪਜੀ ਸਾਹਿਬ, ਦੂਜੇ ਨੰਬਰ ਤੇ ਜਾਪ ਸਾਹਿਬ, ਫਿਰ ਸਵਈਏ, ਚੌਪਈ ਅਤੇ ਅਖੀਰ ਵਿੱਚ ਆਨੰਦ ਸਾਹਿਬ। ਇਹ ਕਰਮ ਹੈ ਅੰਮ੍ਰਿਤ ਪ੍ਰਚਾਰ ਦੀ ਬਾਣੀਆਂ ਦਾ। ਐਸਾ ਖਿਆਲ ਕੀਤਾ ਜਾਂਦਾ ਹੈ ਕਿ ਇਹ ਬਾਣੀ ਦੀ ਰਚਨਾ ਦਸਮ ਪਾਤਸ਼ਾਹ ਨੇ ਪੌਂਟਾ ਸਾਹਿਬ ਵਿਖੇ ਕੀਤੀ। ਨਾਹਨ ਰਿਆਸਤ ਵਿੱਚ ਦਸਮ ਪਾਤਸ਼ਾਹ ਦੇ ਆਪਣੇ ਹਸਤ ਕਮਲਾਂ ਦਾ ਬਣਿਆ ਹੋਇਆ ਗੁਰਦੁਆਰਾ ਪੌਂਟਾ ਸਾਹਿਬ ਹੈ। ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਵਿੱਚ ਸਤਿਗੁਰਾਂ ਨੇ ਆਪ ਖੁਦ ਹੱਥੀਂ ਸੇਵਾ ਕੀਤੀ ਸੀ। ਖਿਆਲ ਕੀਤਾ ਜਾਂਦਾ ਹੈ ਕਿ ਜਮੁਨਾ ਨਦੀ ਦੇ ਕੰਢੇ ਦੀ ਇਕਾਂਤ ਵਿੱਚ ਆਪ ਜੀ ਨੇ ਇਹ ਬਾਣੀ ਉਚਾਰੀ। ਪਾਤਸ਼ਾਹ 18 ਸਾਲ ਦੀ ਉਮਰ ਤੋਂ ਲੈ ਕੇ ਤਕਰੀਬਨ 21 ਸਾਲ ਦੀ ਉਮਰ ਤੱਕ 3 ਸਾਲ ਪੌਂਟਾ ਸਾਹਿਬ ਰਹੇ। ਇਸੇ ਅਸਥਾਨ ਤੇ ਸਾਰੀ ਸਾਹਿਤਕ ਰਚਨਾ ਹੁੰਦੀ ਰਹੀ। ਜਾਪ ਸਾਹਿਬ, ਅਕਾਲ ਉਸਤਤ, ਸਵਈਏ, ਇਹ ਸਭ ਬਾਣੀਆਂ ਦੀ ਰਚਨਾ ਇਸੇ ਅਸਥਾਨ ਤੇ ਹੋਈ। ਗੁਰਿਆਈ ਸੰਭਾਲਦਿਆਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੇਖ ਲਿਆ ਸੀ ਕਿ ਹੁਣ ਖੰਡਾ ਖੜਕਾਉਣ ਦਾ ਸਮਾਂ ਨੇੜੇ ਆ ਰਿਹਾ ਹੈ। ਸਮੇਂ ਵਿੱਚ ਪੂਰੇ ਉਤਰਨ ਲਈ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਸਿੱਖਾਂ ਵਿੱਚ ਵੀਰ ਰਸ ਭਰਨ ਦੀ ਜ਼ਰੂਰਤ ਦਿਸੀ। ਹੋਰ ਤਰੀਕੇ ਵਰਤਣ ਦੇ ਨਾਲ ਨਾਲ ਆਪ ਜੀ ਨੇ 52 ਵਿਦਵਾਨ ਕਵੀ ਨਿਯਤ ਕੀਤੇ ਸਨ ਜੋ ਵੀਰ ਰਸ ਭਰਪੂਰ ਰਚਨਾਵਾਂ ਪੇਸ਼ ਕਰਦੇ, ਕਵੀ ਦਰਬਾਰ ਸਜਿਆ ਕਰਦੇ ਅਤੇ ਆਮ ਸਿੱਖਾਂ ਨੂੰ ਜੋਸ਼ੀਲੀਆਂ ਅਤੇ ਸੂਰਮਗਤੀ ਭਰਪੂਰ ਰਚਨਾਵਾਂ ਪੜ੍ਹਨ ਸੁਣਨ ਦਾ ਮੌਕਾ ਮਿਲਦਾ। ਜੋ ਸਤਿਗੁਰੂ ਵਿਦਵਾਨ ਕਵੀਆਂ ਦੀ ਇਤਨੀ ਕਦਰ ਕਰਦੇ ਸਨ, ਉਹਨਾਂ ਦੀ ਆਪਣੀ ਲਿਖਤ ਵੀ ਬੜੀ ਉੱਚ ਕੋਟੀ ਦੀ ਸੀ। ਤੋ ਅਜਿਹਿਆਂ ਸਮਿਆਂ ਤੇ ਆਪ ਜੀ ਦੀ ਰੱਬੀ ਬਾਣੀ ਵੀ ਸੁਣਾਈ ਜਾਂਦੀ ਹੋਵੇਗੀ। ਸੋ ਅੰਮ੍ਰਿਤ ਪ੍ਰਚਾਰ ਤੋਂ ਕਾਫੀ ਅਰਸਾ ਪਹਿਲਾਂ ਜਾਪ ਸਾਹਿਬ ਦੀ ਬਾਣੀ ਸਿੱਖ ਸੰਗਤਾਂ ਵਿੱਚ ਪ੍ਰਚਲਿਤ ਹੋ ਚੁੱਕੀ ਸੀ। ਮੇਰੀ ਇਸ ਗੱਲ ਵੱਲ ਜ਼ਰਾ ਗੌਰ ਕਰਨਾ, ਕੇਸਗੜ੍ਹ ਦੀ ਧਰਤੀ ਤੇ ਸਤਿਗੁਰਾਂ ਨੇ ਜਿਸ ਦਿਨ ਪੰਜ ਪਿਆਰਿਆਂ ਦੀ ਚੋਣ ਕੀਤੀ, ਉਸੇ ਦਿਨ ਆਪ ਜੀ ਨੇ ਇਨ੍ਹਾਂ ਪੰਜਾਂ ਪਿਆਰਿਆਂ ਦੇ ਹੱਥੋਂ ਖੁਦ ਅੰਮ੍ਰਿਤ ਵੀ ਪਾਨ ਕੀਤਾ। ਇਨ੍ਹਾਂ ਪੰਜਾਂ ਪਿਆਰਿਆਂ ਨੇ ਮਿਲ ਕਰਕੇ ਜਾਪ ਸਾਹਿਬ ਦੀ ਬਾਣੀ ਉਚਾਰੀ ਹੋਵੇਗੀ। ਤੋ ਖਿਆਲ ਕਰਨ ਵਾਲੀ ਇਹ ਗੱਲ ਹੈ ਕਿ ਇਨ੍ਹਾਂ ਪੰਜਾਂ ਪਿਆਰਿਆਂ ਨੂੰ ਜਾਪ ਸਾਹਿਬ ਜ਼ਬਾਨੀ ਯਾਦ ਸੀ। ਧਿਆਨ ਰਹੇ ਕਿ ਜਾਪ ਸਾਹਿਬ ਵਿੱਚ ਸੰਸਕ੍ਰਿਤ ਦੇ ਲਫ਼ਜ਼ਾਂ ਤੋਂ ਇਲਾਵਾ ਅਰਬੀ ਅਤੇ ਫਾਰਸੀ ਲਫ਼ਜ਼ਾਂ ਦੀ ਵੀ ਬੜੀ ਖੁੱਲੀ ਵਰਤੋਂ ਹੈ। ਇਸ ਲਈ ਪਹਿਲੀ ਵਾਰੀ ਇਸ ਬਾਣੀ ਦਾ ਪਾਠ ਕਰਨ ਵਾਲਾ ਤਾਂ ਗੁਟਕੇ ਤੋਂ ਵੀ ਪੜ੍ਹ ਕੇ ਇਹ ਬਾਣੀ ਸਹੀ ਨਹੀਂ ਉਚਾਰ ਸਕਦਾ। ਜਦੋਂ ਤਾਈਂ ਘੱਟ ਤੋਂ ਘੱਟ 20-30 ਵਾਰੀ ਇਸ ਬਾਣੀ ਦਾ ਪਾਠ ਖਿਆਲ ਨਾਲ ਸਮਝ ਕੇ ਨਾ ਦੁਹਰਾਇਆ ਜਾਏ ਤਦੋਂ ਤਾਈਂ ਇਸ ਬਾਣੀ ਦਾ ਸਹੀ ਉਚਾਰਨ ਹੋ ਨਹੀਂ ਸਕਦਾ। ਔਰ ਸਹੀ ਉਚਾਰਨ ਤੋਂ ਇਲਾਵਾ ਇਸ ਬਾਣੀ ਨੂੰ ਜ਼ਬਾਨੀ ਯਾਦ ਕਰਨ ਲਈ ਕੁਝ ਅਰਸਾ ਤਾਂ ਲੱਗ ਹੀ ਜਾਂਦਾ ਹੈ। ਤਾਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹ ਬਾਣੀ ਅੰਮ੍ਰਿਤ ਪ੍ਰਚਾਰ ਵੇਲੇ ਤੱਕ ਆਮ ਪ੍ਰਚਲਿਤ ਹੋ ਚੁੱਕੀ ਸੀ ਅਤੇ ਪ੍ਰੇਮੀ ਸਿੱਖ ਸ਼ੌਕ ਨਾਲ ਇਸ ਬਾਣੀ ਦਾ ਪਾਠ ਕਰਿਆ ਕਰਦੇ ਸਨ। ਲਗਭਗ 18-21 ਸਾਲ ਦੀ ਉਮਰ ਦੌਰਾਨ ਸਤਿਗੁਰਾਂ ਨੇ ਇਹ ਬਾਣੀ ਪੌਂਟਾ ਸਾਹਿਬ ਵਿਖੇ ਉਚਾਰੀ ਸੀ। ਪੰਜਾਂ ਪਿਆਰਿਆਂ ਦੀ ਚੋਣ ਅਤੇ ਅੰਮ੍ਰਿਤ ਪ੍ਰਚਾਰ ਵੇਲੇ ਆਪ ਜੀ ਦੀ ਉਮਰ 30 ਸਾਲ ਦੀ ਸੀ। ਤੋਂ ਲਗਭਗ ਇਸ 9 ਸਾਲ ਦੇ ਅਰਸੇ ਵਿੱਚ ਜਾਪ ਸਾਹਿਬ ਦੀ ਬਾਣੀ ਸਿੱਖ ਸੰਗਤਾਂ ਵਿੱਚ ਪ੍ਰਚਲਿਤ ਹੋ ਚੁੱਕੀ ਸੀ ਔਰ ਕਈ ਗੁਰਸਿੱਖਾਂ ਨੂੰ ਉਸ ਸਮੇਂ ਜ਼ਬਾਨੀ ਯਾਦ ਵੀ ਸੀ। ਇਸ ਗੱਲ ਦਾ ਵੀ ਖਿਆਲ ਰਹੇ ਕਿ ਪੰਜ ਪਿਆਰੇ ਜੋ ਚੁਣੇ ਗਏ ਸਨ ਉਹ ਪਹਿਲਾਂ ਤੋਂ ਮਿਥਕੇ ਨਹੀਂ ਸਨ ਚੁਣੇ ਗਏ। ਇਨ੍ਹਾਂ ਪੰਜਾਂ ਨੇ ਤਾਂ ਅਚਿੰਤੇ ਸਤਿਗੁਰਾਂ ਦਾ ਹੁਕਮ ਮੰਨਦੇ ਹੋਏ ਆਪਣੇ ਆਪ ਨੂੰ ਪੇਸ਼ ਕੀਤਾ ਸੀ। ਫਿਰ ਇਹ ਆਏ ਵੀ ਤਾਂ ਵੱਖੋ ਵੱਖਰੇ ਇਲਾਕਿਆਂ ਵਿੱਚੋਂ ਸਨ ਜਿੱਥੋਂ ਦੀ ਬੋਲੀ ਪੰਜਾਬੀ ਨਹੀਂ ਸੀ। ਤਾਂ ਜਾਪ ਸਾਹਿਬ ਦੀ ਬਾਣੀ ਪਹਿਲੇ ਅੰਮ੍ਰਿਤ ਪ੍ਰਚਾਰ ਤੋਂ ਪਹਿਲਾਂ ਹੀ ਦੇਸ਼ ਵਿੱਚ ਦੂਰ ਦੁਰੇਡੇ ਇਲਾਕਿਆਂ ਤੱਕ ਪਹੁੰਚ ਚੁੱਕੀ ਸੀ। ਖਾਲਸੇ ਦੇ ਜਨਮ ਤੋਂ ਪਹਿਲਾਂ ਹੀ ਜੋ 1699 ਵਿੱਚ ਹੋਇਆ ਕਾਫੀ ਸਿੱਖਾਂ ਨੂੰ ਜਾਪ ਸਾਹਿਬ ਦੀ ਬਾਣੀ ਜ਼ਬਾਨੀ ਯਾਦ ਹੋਇਆ ਕਰਦੀ ਸੀ। ਦੋ ਕਾਰਨਾਂ ਕਰਕੇ ਜਾਪ ਸਾਹਿਬ ਦੂਜੀਆਂ ਬਾਣੀਆਂ ਨਾਲੋਂ ਵੱਖਰੀ ਪ੍ਰਤੀਤ ਹੁੰਦੀ ਹੈ। ਪਹਿਲਾ ਕਾਰਨ ਤਾਂ ਇਹ ਹੈ ਕਿ ਇਸ ਬਾਣੀ ਵਿੱਚ ਕੇਵਲ ਅਕਾਲ ਪੁਰਖ ਦੀ ਉਸਤਤੀ ਹੈ। ਜਿਵੇਂ ਜਪਜੀ ਸਾਹਿਬ, ਆਸਾ ਦੀ ਵਾਰ ਅਤੇ ਹੋਰ ਗੁਰ ਵਿਅਕਤੀਆਂ ਦੀ ਬਾਣੀ ਵਿੱਚ ਉਪਦੇਸ਼ ਪਾਇਆ ਜਾਂਦਾ ਹੈ, ਇਸ ਵਿੱਚ ਨਹੀਂ। ਜਾਂ ਇੰਜ ਆਖਦੇ ਵਾਂ ਕਿ ਉਪਦੇਸ਼ ਤਾਂ ਸਿਰਫ ਨਾਮ ਮਾਤਰ ਹੈ। ਇਸ ਬਾਣੀ ਵਿੱਚ ਤੁਸੀਂ ਕੋਈ ਬਹੁਤੇ ਖਿਆਲਾਂ ਦਾ ਵਿਸਥਾਰ ਨਾ ਪਾਓਗੇ। ਜਾਪ ਸਾਹਿਬ ਦਾ ਪਾਠ ਕਰਨਾ ਤਾਂ ਐਕਚੁਅਲ ਪ੍ਰੋਸੈਸ ਹੈ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨ ਦਾ। ਅਨੇਕਾਂ ਕਰਮਨਾਮਾ ਦੁਆਰਾ ਅਕਾਲ ਪੁਰਖ ਦੀ ਸਿਫਤ ਹੈ ਇਸ ਬਾਣੀ ਵਿੱਚ। ਕਰਮਨਾਮ ਯਾਨੀ ਕਿ ਕਰਮ ਅਨੁਸਾਰ ਨਾਮ ਦੀ ਕਲਪਨਾ, ਕਿਰਿਆ ਅਨੁਸਾਰ ਪਈ ਹੋਈ ਅਲ। ਜਿਵੇਂ ਜ਼ਿਕਰ ਹੈ ਜਾਪ ਸਾਹਿਬ ਵਿੱਚ, ਕਰਮ ਨਾਮ ਬਰਨਤ ਸੁਮਤ, ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਤਵ ਦਾ ਅਰਥ ਹੈ ਤੇਰੇ ਸਰਬ ਸਾਰੇ ਸਾਰੇ ਗੁਣ, ਨਾਮ ਕੋਈ ਇੱਕ ਐਸਾ ਨਾਮ। ਕਵਨ ਕਿਹੜਾ ਮਨੁੱਖ, ਕਥੈ ਬਿਆਨ ਕਰੇ, ਕਰਮ ਨਾਮ ਤੇਰੇ ਕਰਮਾਂ ਅਨੁਸਾਰ ਪੱਕੇ ਹੋਏ ਨਾਮ। ਬਰਨਤ ਬਿਆਨ ਕਰ ਸਕੇ, ਸੁਮਤ ਭਲੀ ਮਤ ਵਾਲੇ ਬੰਦੇ, ਸਿਆਣੇ ਬੰਦੇ। ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਹੇ ਪ੍ਰਭੂ, ਕੋਈ ਵੀ ਮਨੁੱਖ ਕੋਈ ਇੱਕ ਐਸਾ ਨਾਮ ਨਹੀਂ ਦੱਸ ਸਕਦਾ ਜੋ ਕਿ ਤੇਰੀ ਮੁਕੰਮਲ ਹਸਤੀ ਨੂੰ ਬਿਆਨ ਕਰ ਸਕੇ। ਇਸ ਕਰਕੇ ਸਿਆਣੇ ਬੰਦਿਆਂ ਨੇ ਤੇਰੇ ਅਨੇਕਾਂ ਨਾਂ ਦੱਸੇ ਹਨ ਜੋ ਕਿ ਤੇਰੇ ਕੰਮਾਂ ਨੂੰ ਤੇਰੇ ਗੁਣਾਂ ਨੂੰ ਦੇਖ ਕੇ ਰੱਖੇ ਗਏ ਹਨ।